ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਰਦੂਲ ਸ੍ਰੀ ਗੁਰ ਚਰਨ ਸਰਨ ਪਰਿਉ ਮੈਂ ਧਾਈ ਜੰਬਕ ਜੰਬ ਪਰਾ ਨਿਬਲ ਤਾਕੋ ਕਹਾਂ ਵਸਾਈ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਰਾਹੀਂ ਗੁਰ ਇਤਿਹਾਸ ਕਥਾ ਸ਼੍ਰਵਣ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 53 ਪ੍ਰਸੰਗ ਹੁਣ ਤੱਕ ਸ਼੍ਰਵਣ ਕੀਤੇ 54 ਪ੍ਰਸੰਗ ਬਖਸ਼ਿਸ਼ ਕਰ ਰਹੇ ਮਹਾਰਾਜ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਰਾਜਾ ਸੁਧਰ ਸੈਨ ਨੂੰ ਤਾਰਿਆ, ਇੰਦਰ ਸੈਨ ਉਹ ਰਾਜੇ ਦਾ ਜੋ ਭਾਣਜਾ ਹੈ, ਝੰਡਾ ਬਾਢੀ, ਇਹਨਾਂ ਤਿੰਨਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਜਿਸ ਤਰ੍ਹਾਂ ਗੁਰਮਤ ਦੀ ਦਾਤ ਦਿੱਤੀ ਹੈ ਅਤੇ ਰਾਜੇ ਨੂੰ ਵੈਰਾਗ ਹੋ ਗਿਆ, ਕਹਿਣ ਲੱਗਿਆ ਨਾਲ ਹੀ ਜਾਣਾ ਤੁਹਾਡੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਲ ਜਾਣ ਦੀ ਲੋੜ ਨਹੀਂ ਹੈ, ਕੜਾ ਪ੍ਰਸ਼ਾਦ ਬਣਾ ਕੇ ਭੇਟਾ ਰੱਖਿਆ ਕਰੋ ਟਕਾ, ਜਦੋਂ ਅਰਦਾਸ ਕਰੋਗੇ ਤਾਂ ਅਸੀਂ ਹਾਜ਼ਰ ਹੋਵਾਂਗੇ, ਜੋ ਤੁਸੀਂ ਕੋਈ ਕਾਮਨਾ ਕਰੋਗੇ ਸੋ ਅਸੀਂ ਪੂਰੀ ਕਰਾਂਗੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਅੱਗੇ ਪ੍ਰਸੰਗ ਸ਼੍ਰਵਣ ਕਰਦੇ ਹਾਂ ਕਿਸ ਤਰ੍ਹਾਂ ਬਖਸ਼ਿਸ਼ਾਂ ਕਰਨਗੇ। ਪਹਿਲਾਂ ਦੋਹਰਾ ਉਚਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਮੰਗਲ ਕਰਦੇ ਨੇ, ਕਵੀ ਜੀ ਮੰਗਲ ਕਰਦੇ ਨੇ ਗੁਰਾਂ ਦਾ। ਉਸ ਤੋਂ ਉਪਰੰਤ ਫਿਰ ਜੋ ਬਖਸ਼ਿਸ਼ ਹੈ ਇਤਿਹਾਸ ਦੀ ਕਥਾ ਸ਼੍ਰਵਣ ਕਰਦੇ ਹਾਂ। ਸਤਿਗੁਰੂ ਦੀ ਕਿਰਪਾ ਦਾ ਸਦਕਾ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਰੋਜ਼ ਇਤਿਹਾਸ ਦੀ ਕਥਾ ਵਿੱਚ, ਇਹਦੇ ਨਾਲ ਹੌਲੀ ਹੌਲੀ ਮਨ ਦੇ ਅੰਦਰ ਗੁਰਮਤ ਦੀ ਪ੍ਰਾਪਤੀ ਹੁੰਦੀ ਆਪਾਂ ਨੂੰ। ਅੰਮ੍ਰਿਤ ਵੇਲੇ ਦੀ ਕਥਾ ਦੇ ਨਾਲ ਵੀ ਗੁਰਮਤ ਦੀ ਪ੍ਰਾਪਤੀ ਅੰਮ੍ਰਿਤ ਵੇਲੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਇਸ ਤਰ੍ਹਾਂ ਦੋਨੋਂ ਕਥਾ ਮਿਲ ਕੇ ਸਾਨੂੰ ਸੋਝੀ ਪਾਉਂਦੀਆਂ ਹਨ। ਆਤਮਕ ਕਥਾ ਗੁਰਬਾਣੀ ਦੀ ਕਥਾ ਜੋ ਨਿਰਗੁਣ ਰੂਪ ਹੈ, ਸਰਗੁਣ ਕਥਾ ਜੋ ਸਰੀਰ ਕਰਕੇ ਕੌਤਕ ਕੀਤੇ ਨੇ ਗੁਰਾਂ ਨੇ, ਇਉਂ ਨਿਰਗੁਣ ਅਤੇ ਸਰਗੁਣ ਸਰੂਪ ਦੀ ਕਥਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸਾਰਦੂਲ ਸ੍ਰੀ ਗੁਰ ਚਰਨ ਸਰਨ ਪਰਿਉ ਮੈਂ ਧਾਈ।
ਫਰਮਾਉਂਦੇ ਹਨ ਦੋਹਰਾ ਸ਼ਾਰਦੂਲ ਸ੍ਰੀ ਗੁਰ ਚਰਨ ਸਰਨ ਪਰਿਉ ਮੈਂ ਧਾਈ। ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਚਰਨ ਨੇ ਇਹ ਮਾਨੋ ਸ਼ੇਰ ਦੇ ਸਮਾਨ ਨੇ। ਇਹ ਇੱਕ ਅੰਕੜੇ ਕੱਢੇ ਹੋਏ ਨੇ ਸਿਆਣਿਆਂ ਨੇ, 21 ਅਵਸਰ ਝੋਟੀਆਂ ਹੁੰਦੀਆਂ ਨੇ, ਉਹਨਾਂ ਵਿੱਚ ਜਿੰਨਾ ਬਲ ਹੁੰਦਾ ਹੈ 21 ਝੋਟੀਆਂ ਵਿੱਚ, ਇੰਨਾ ਇੱਕ ਆਮ ਸ਼ੇਰ ਵਿੱਚ ਬਲ ਗਿਣਿਆ ਗਿਆ। 21 ਸ਼ੇਰਾਂ ਜਿੰਨਾ ਬਲ ਜੇ ਹੋਵੇ ਤਾਂ ਉਹ ਫਿਰ ਇਹਦੇ ਨਾਲ ਕਿਹੜੀ ਸ਼ੇਰ ਬਣਦਾ, ਇੱਕ 21 ਕਿਹੜੀ ਛਿੰਨਾ ਸ਼ੇਰਾਂ ਜਿੰਨਾ ਬਲ ਹੁੰਦਾ ਉਹ ਬੱਬਰ ਸ਼ੇਰ ਬਣਦਾ ਇੱਕ। ਜਦੋਂ 21 ਬੱਬਰ ਸ਼ੇਰ ਇਕੱਠੇ ਹੁੰਦੇ ਨੇ ਇੰਨਾ ਬਲ ਹੋਵੇ ਜੇ ਕਿਸੇ 'ਚ, ਉਹ ਸ਼ੇਰ ਨੂੰ ਕਹਿੰਦੇ ਸ਼ਾਰਦੂਲ। ਉਹ ਕਿਸਮ ਬਹੁਤ ਘੱਟ ਮਿਲਦੀ ਹੈ, ਸ਼ਾਰਦੂਲ ਬਹੁਤ ਲੰਬਾ ਹੁੰਦਾ, ਲਗਭਗ 12 ਫੁੱਟ ਲੰਬਾ ਇਹ ਸ਼ੇਰ ਸ਼ਾਰਦੂਲ, ਬੱਬਰ ਸ਼ੇਰ ਦੀ ਸ਼ਕਲ ਦਾ ਹੀ ਹੁੰਦਾ। ਇੱਥੇ ਵੱਡੇ ਤੋਂ ਵੱਡੇ ਇਹ ਕੰਗੀ ਦ੍ਰਿਸ਼ਟਾਂਤ ਸ਼ੇਰ ਦਾ ਲਿਆ। ਸ਼ਾਰਦੂਲ ਸ੍ਰੀ ਗੁਰਚਰਨ, ਸ਼ਰਨ ਪਰਿਓ ਮੈਂ ਧਾਏ, ਧਾ ਕੇ ਮੈਂ ਗੁਰਾਂ ਦੀ ਸ਼ਰਨ ਵਿੱਚ ਪਿਆ, ਜੋ ਸ਼ਾਰਦੂਲ ਸ਼ੇਰ ਵਾਂਗੂ ਬੜੇ ਤਕੜੇ ਚਰਨ ਨੇ ਗੁਰਾਂ ਦੇ। ਕਿਉਂਕਿ ਖਤਰਾ ਕਿੱਥੋਂ ਹੈ, ਜੰਬਕ ਜਾਮ ਬਪਰਾ ਨੇ ਬਲ ਤਾ ਕੋ ਕਹਾਂ ਵਸਾਏ। ਜੰਬਕ ਕਹਿੰਦੇ ਨੇ ਗਿੱਦੜ ਨੂੰ, ਇਹ ਗਿੱਦੜ ਕੌਣ ਹੈ ਇੱਥੇ? ਜਮਦੂਤ। ਗਿੱਦੜ ਜਮਦੂਤ ਬੱਪੜਾ ਵਿਚਾਰਾ ਤੁੱਛ ਜਿਹਾ, ਨਿਬਲ ਕਮਜ਼ੋਰ ਜਿਹਾ, ਇਹਦੀ ਕੋਈ ਪੇਸ਼ ਨਹੀਂ ਜਾਂਦੀ ਗੁਰਾਂ ਦੇ ਅੱਗੇ। ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਜਿੰਨੇ ਮਰਜ਼ੀ ਗਿੱਦੜ ਆ ਜਾਣ, ਜਮਦੂਤ ਆ ਜਾਣ, ਉਹ ਫਿਰ ਸਿੱਖ ਦਾ ਕੁਛ ਵਿਗਾੜ ਨਹੀਂ ਸਕਦੇ।
ਜੋ ਪਈ ਸੁਨਹਾ ਕਥਾ ਸ੍ਰੀ ਅੰਗਦ ਰੂਰੀ।
ਭਾਈ ਬਾਲਾ ਜੀ ਸੰਧੂ ਗੋਤ ਵਾਲੇ, ਇਹ ਕਥਾ ਅੱਗੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਖਡੂਰ ਸਾਹਿਬ ਸੁਣਾ ਰਹੇ ਨੇ। ਰੂਰੀ ਹੁੰਦੀ ਸੁੰਦਰ, ਗੁਰਬਾਣੀ ਦੇ ਅੰਦਰ ਇਹ ਅੱਖਰ ਆਉਂਦਾ ਰੂੜੀ ਬਾਣੀ ਜਾਂ ਰੂਰੀ ਜਾਂ ਰੂਰਾ। ਰੂਰਾ ਨਾਮ ਸੁੰਦਰ ਦਾ ਹੈ, ਰੂੜੀ ਤੋਂ ਭਾਵ ਸੁੰਦਰ, ਜਾਂ ਰੂਰੀ ਵੀ ਸੁੰਦਰ ਹੈ। ਸੁਣੋ ਕਥਾ ਸ੍ਰੀ ਅੰਗਦ ਰੂਰੀ, ਰੂਰੀ ਹੁੰਦੀ ਹੈ ਸੁੰਦਰ ਕਥਾ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਦੀ ਕਥਾ, ਅੱਗੇ ਸੁਣੋ ਹੋਰ।
ਸਰਬ ਕਾਮਨਾ ਕਰਹਿ ਜੋ ਪੂਰੀ।
ਇਹ ਕਥਾ ਐਸੀ ਹੈ ਜੋ ਗੁਰੂ ਨਾਨਕ ਦੇਵ ਜੀ ਦੀ, ਦਸਾਂ ਗੁਰਾਂ ਦੀ, ਗੁਰਬਾਣੀ ਦੀ ਕਥਾ। ਇਹ ਐਵੇਂ ਨਹੀਂ ਹੈ ਵੀ ਬੈਠ ਕੇ ਆਪਾਂ ਚਲੇ ਗਏ। ਇੱਕ ਤਾਂ ਇਹ ਕਥਾ ਸੁਣਨ ਨਾਲ ਬੰਦੇ ਦੀ ਜੋ ਕਾਮਨਾ ਪੂਰੀ ਹੁੰਦੀ ਹੈ, ਦੂਸਰੀ ਉਹਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ, ਸੇਧ ਮਿਲਦੀ ਹੈ, ਇਕਾਗਰਤਾ ਬਣਦੀ ਹੈ। ਸੋ ਉਹਨਾਂ ਚਿਰ ਜੇ ਸਿਮਰਨ ਕਰੀ ਜਾਈਏ ਕਥਾ ਸੁਣਦੇ, ਉੱਧਰ ਵੀ ਧਿਆਨ ਅਤੇ ਨਾਲ ਕਥਾ ਜਿਹੜੇ ਸਰੂਪ ਦੀ ਹੁੰਦੀ ਹੈ ਉਸ ਸਰੂਪ ਦਾ ਧਿਆਨ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹ ਗੁਰੂ ਨਾਨਕ ਦੇਵ ਜੀ ਸਾਡੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਦੇ ਹਨ।
ਸੁਧਰ ਸੈਨ ਕੇ ਦੇਵ ਰਤੀਰਾ।
ਰਾਜਾ ਸੁਧਰ ਸੈਨ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਜਦੋਂ ਨਾਲ ਜਾਣ ਦੀ ਜਿੱਦ ਕੀਤੀ ਤਾਂ ਝੰਡੇ ਬਾਢੀ ਨੂੰ, ਇੰਦਰ ਸੈਨ ਨੂੰ, ਸੁਧਰ ਸੈਨ ਰਾਜੇ ਨੂੰ ਧੀਰਜ ਦੇ ਕੇ ਚੱਲੇ।
ਗਵਨੇ ਆਗੇ ਗੁਣੀ ਗਹੀਰਾ।
ਗੁਣਾਂ ਦੇ ਗਹੀਰ ਹੁੰਦਾ ਖਜ਼ਾਨਾ, ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਅੱਗੇ ਚੱਲੇ। ਸੋ ਗਹੀਰਾ ਹੁੰਦਾ ਪਾਥੀਆਂ ਦਾ, ਪਿੰਡਾਂ ਵਿੱਚ ਬਹੁਤ ਸਾਰੀਆਂ ਪਾਥੀਆਂ ਇਕੱਠੀਆਂ ਕਰਕੇ ਉਹਨੂੰ ਕਹਿੰਦੇ ਗਹੀਰਾ। ਗਹੀਰਾ ਅਰਥ ਹੁੰਦਾ ਅਸਲ ਵਿੱਚ ਸਮੁੰਦਰ ਦਾ ਨਾਮ ਵੀ ਡੂੰਘਾ। ਸੋ ਇਸ ਤਰ੍ਹਾਂ, ਕਿਉਂਕਿ ਕਈ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਵੀ ਕਥਾ ਸੁਣਦੇ, ਉਹ ਇੱਕ ਇੱਕ ਵਾਰੀ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਵੀ ਇਹਦਾ ਭਾਵ ਅਰਥ ਕੀ। ਇਹ ਬਾਣੀ ਵਿੱਚ ਅੱਖਰ ਆਉਂਦਾ ਗਹੀਰ, ਬੜੀ ਥਾਈਂ ਆਵੇਗਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਗੁਣਾਂ ਦਾ ਖਜ਼ਾਨਾ ਪਰਮਾਤਮਾ। ਸੋ ਇਸ ਤਰ੍ਹਾਂ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੰਗਤ ਨੂੰ ਤਾਰਨ ਹਿੱਤ ਗਏ।
ਚੱਲੇ ਜਾਹੇ ਸਾਗਰ ਪੈ ਐਸੇ।
ਸਮੁੰਦਰ ਦੇ ਉੱਤੇ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਚਲੇ ਜਾ ਰਹੇ ਹਨ।
ਬਿਨਾਂ ਪੰਖ ਧਰਨੀ ਪਰ ਜੈਸੇ।
ਸੋ ਬਿਨਾਂ ਹੀ ਪੰਖ ਤੋਂ ਭਾਵ ਚਿੱਕੜ, ਜਿਵੇਂ ਧਰਤੀ ਹੁੰਦੀ ਹੈ ਬੜੀ ਵਧੀਆ, ਬਿਨਾਂ ਚਿੱਕੜ ਦੇ ਧਰਤੀ, ਇਸ ਤਰ੍ਹਾਂ ਸਤਿਗੁਰੂ ਜੀ ਸਮੁੰਦਰ ਦੇ ਉੱਤੇ ਤੁਰੇ ਜਾ ਰਹੇ ਹਨ।
ਪੰਥ ਜਾਤ ਸ੍ਰੀ ਮੁਖ ਤੇ ਬਚਨਾ।
ਸ਼੍ਰੋਮਣੀ ਮੁਖ ਵਿੱਚੋਂ ਗੁਰੂ ਸਾਹਿਬ ਜੀ ਇਹਨਾਂ ਨੂੰ ਭਾਈ ਬਾਲਾ ਮਰਦਾਨਾ ਇਹ ਮੁੱਖ ਨਾਮ ਨੇ ਨਾਲ ਰਹਿਣ ਵਾਲਿਆਂ ਦੇ। ਇਹ ਨਹੀਂ ਹੁੰਦਾ ਵੀ ਹੁਣ ਚੰਦਰ ਕੋਨਾ ਤੋਂ ਮਹਾਰਾਜ ਐਡੇ ਵੱਡੇ ਰਾਜੇ ਨੂੰ ਉਪਦੇਸ਼ ਦੇ ਕੇ ਚੱਲੇ ਨੇ, ਝੰਡਾ ਬਾਢੀ ਨੂੰ ਚੱਲੇ ਨੇ, ਇੰਦਰ ਸੈਣ ਨੂੰ। ਇਹ ਨਾ ਅੰਦਾਜ਼ਾ ਲਾਇਆ ਕਰੋ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਇਕੱਲੇ ਹੀ ਚਲੇ ਗਏ। ਇਹ ਜਿਹੜੀ ਪਿੰਡ ਦੀ ਸੰਗਤ ਆ ਉੱਥੋਂ ਦੀ, ਕਈ ਵਾਰੀ ਐਂ ਹੁੰਦਾ ਜਿਵੇਂ ਰਾਜਾ ਹੈ, ਰਾਜੇ ਦੀ ਫਿਰ ਫੌਜ ਕਈ ਵਾਰ 20 ਸਿਪਾਹੀ ਸਾਦੇ ਕੱਪੜਿਆਂ ਵਿੱਚ ਜਾਂ ਸੰਗਤ, ਜਿੱਥੇ ਤੱਕ ਉਹ ਰਾਜੇ ਦੀ ਹੱਦ ਹੁੰਦੀ ਸੀ ਰਾਜ ਦੀ, ਉੱਥੇ ਤੱਕ ਨਾਲ ਜਾਣਾ। ਕਿਉਂਕਿ ਬ੍ਰਹਮ ਗਿਆਨੀ ਸਾਨੂੰ ਦੱਸਦੇ ਐਸੀ ਚੀਜ਼ਾਂ ਕਿ ਕਈ ਵਾਰੀ ਗੁਰੂ ਨਾਨਕ ਸਾਹਿਬ ਨਾਲ 200-200 ਸਾਧੂ ਵੀ ਹੁੰਦਾ ਸੀ, ਕਈ ਵਾਰ 100 ਸੰਤ ਮਹਾਤਮਾ ਸਿੱਧ ਲੋਕ ਰਸਤੇ ਵਿੱਚੋਂ ਕਈ ਰਲ ਜਾਂਦੇ ਸੀ, ਚਰਚਾ ਕਰਨੀ, ਕੋਈ ਵਿਚਾਰ ਕਰਨੀ। ਭਾਈ ਮਰਦਾਨਾ ਦਾ ਨਾਮ ਜਾਂ ਭਾਈ ਬਾਲਾ ਦਾ ਨਾਮ ਮੁਖੀ ਹੋਣ ਕਰਕੇ ਆ ਜਾਂਦਾ। ਇਸ ਤਰ੍ਹਾਂ ਕਈ ਵਾਰ ਆਪਾਂ ਦੇਖਿਆ ਮਹਾਰਾਜ ਨੂੰ ਛੱਡਣ, ਜਿਵੇਂ ਭਾਈ ਲਾਲੋ ਜੀ ਗਏ ਕਾਫੀ ਦੂਰ ਤੱਕ, ਗਏ ਮਸਾਂ ਕਹਿ ਕੇ ਵਾਪਸ ਮੋੜੇ, ਕਿਉਂਕਿ ਆਪਾਂ ਆਪਣੇ ਮਨ ਦੇ ਅੰਦਰ ਉਹ ਤਸਵੀਰ ਬਣਾਉਣੀ ਆ ਨਾ ਬਈ ਅੱਗੇ ਚੱਲੇ ਨੇ। ਜਾਣੋ ਕਿ ਬਹੁਤ ਸਾਰੀ ਸੰਗਤ ਬੜੇ ਬਰਾਗ ਵਿੱਚ ਛੱਡਣ ਵਾਸਤੇ ਨਾਲ ਜਾ ਰਹੀ ਹੈ। ਵਾਹਿਗੁਰੂ ਵਾਹਿਗੁਰੂ ਕਰਦੀ
ਆਸ ਕਰਨ ਕੇ ਜਨਮ ਹੈ ਰਚਨਾ।
ਸੋ ਐਸੇ ਗੁਰੂ ਨਾਨਕ ਦੇਵ ਮਹਾਰਾਜ ਕਈ ਵਾਰੀ ਤੁਰਿਆਂ ਜਾਂਦਿਆਂ ਬਚਨ ਕਰਦੇ ਹਾਸ ਕਰਨ ਕੀ ਜਿਨ ਮੈਂ ਰਚਨਾ, ਕਈ ਵਾਰ ਹਾਸਾ ਵੀ ਕਰ ਲੈਂਦੇ ਸੀ ਮਰਦਾਨੇ ਨਾਲ। ਕਿਉਂ ਮਰਦਾਨਿਆਂ, ਰੱਜ ਗਈਆਂ ਇੱਥੇ ਮਹੀਨਾ ਖੰਡ ਰਹੇ ਹਾਂ ਤਾਂ ਹੁਣ ਤਾਂ ਨਹੀਂ ਕਹੇਗਾ ਭੁੱਖ ਲੱਗੀ ਹੈ। ਭਾਈ ਬਾਲੇ ਨੇ ਕਹਿਣਾ ਮਹਾਰਾਜ ਇਹਨੂੰ ਤਾਂ ਆਦਤ ਹੀ ਆ ਜੀ, ਆਹ ਮਰਾਸੀ ਜਾਤ ਜੋ ਹੋਈ ਆਹ ਸ਼ਾਮ ਜੀ ਨੂੰ ਹੁਣ ਜਾ ਕੇ ਰੌਲਾ ਪਾ ਦੇਣਾ ਇਹਨੇ। ਇਸ ਤਰ੍ਹਾਂ ਸਤਿਗੁਰੂ ਨੂੰ ਕਈ ਤਰ੍ਹਾਂ ਦੇ ਹਾਸੇ ਰਸ ਕਰਦੇ, ਹਾਸ ਬਿਲਾਸ ਕਰਦੇ, ਹੱਸਦੇ ਹਸਾਉਂਦੇ ਵੀ ਜਾਂਦੇ ਹਨ।
ਟਾਪੂ ਆਵਾ ਇੱਕ ਅਗਾਰੀ,
ਅੱਗੇ ਇੱਕ ਟਾਪੂ ਆ ਗਿਆ ਸਮੁੰਦਰ ਦੇ ਵਿੱਚ, ਜਿਹੜੀ ਥਾਂ ਹੁੰਦੀ ਜਿੱਥੇ ਕਾਫੀ ਰਹਿਣ ਬਸੇਰਾ ਜਿਹਾ ਬਣ ਜਾਂਦਾ, ਅੱਗੇ ਜਾ ਕੇ ਟਾਪੂ ਉੱਥੇ ਪਹੁੰਚੇ ਹਨ।
ਰਮਨਕੀਨ ਪੁਨ ਤਾਹੇ ਵਜਾਰੀ,
ਫਿਰ ਉਸ ਟਾਪੂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਾ ਕੀਤਾ ਹੈ।
ਦੋਏ ਕੋਸ ਤੇ ਪੁਰ ਇੱਕ ਦੇਖਾ,
ਦੋ ਕੋਹ ਤੋਂ ਇੱਕ ਨਗਰ ਦੇਖਿਆ।
ਸੁੰਦਰ ਜਿਹੇ ਦੁਰਗ ਵਸੇਖਾ,
ਬੜਾ ਸੁੰਦਰ ਜਿਹਦੇ ਵਿੱਚ ਕਿਲਾ ਬਣਿਆ ਤੇ ਉਹਦੀ ਜਿਹੜੀ ਕੰਧ ਸੀ ਬੜੀ ਵੱਡੀ ਵੱਡੀ ਦੂਰੋਂ ਨਜ਼ਰ ਆ ਰਹੀ ਸੀ।
ਤੇਠਾਂ ਬੈਸ ਗਏ ਗਤ ਦਾਨਾ,
ਗਤ ਕਲਿਆਣ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਸਜ ਗਏ।
ਨਿਕਟ ਨਗਰ ਨਹਿ ਕੀਨ ਪਿਆਨਾ,
ਮਹਾਰਾਜ ਦਾ ਸ਼ੁਰੂ ਤੋਂ ਲੈ ਕੇ ਇੱਕ ਅਸੂਲ ਰਿਹਾ ਗੁਰੂ ਨਾਨਕ ਸਾਹਿਬ ਦਾ ਬਈ ਕਿਸੇ ਪਿੰਡ ਵਿੱਚ ਅੰਦਰ ਨਹੀਂ ਜ਼ਿਆਦਾ ਜਾਂਦੇ ਸੀ, ਦਸਾਂ ਸਰੂਪਾਂ ਦਾ ਬਾਹਲਾ ਇਹ ਰਿਹਾ ਹਿਸਾਬ ਕਿਤਾਬ। ਭਾਵੇਂ ਛੇਵੇਂ ਸਰੂਪ ਵੇਲੇ ਫੌਜਾਂ ਵੀ ਰਹੀਆਂ, ਉਹ ਵੱਖਰੀ ਗੱਲ ਹੈ ਕਿ ਫੌਜ ਹੋਣ ਕਰਕੇ ਵੀ ਅੰਦਰ ਨਹੀਂ ਜਾਣਾ, ਦਸਵੇਂ ਪਾਤਸ਼ਾਹ ਨੇ ਵੀ ਬਾਹਰ ਬਾਹਰ ਡੇਰੇ ਲਾਏ, ਪਰ ਇੱਕ ਚੀਜ਼ ਕੁਦਰਤੀ ਹੈ ਕਿ ਗੁਰੂ ਨਾਨਕ ਸਾਹਿਬ ਨਗਰ ਅੰਦਰ ਘੱਟ ਜਾਂਦੇ, ਜੇ ਕੋਈ ਬੇਨਤੀ ਕਰਦਾ ਫਿਰ ਜਾਂਦੇ ਸੀ। ਇਹ ਨਿਗਾਹ ਮਾਰ ਕੇ ਦੇਖੋ ਗੁਰੂ ਸਾਹਿਬਾਂ ਦੇ ਗੁਰੂ ਘਰ ਜਿਹੜੇ ਨੇ ਇਤਿਹਾਸਕ, ਉਹ ਜ਼ਿਆਦਾਤਰ ਬਾਹਰ ਬਾਹਰ ਹੁੰਦੇ ਨੇ। ਇਸੇ ਤਰ੍ਹਾਂ ਹੀ ਜੇ ਨਗਰ ਬਾਹਰ ਬਾਹਰ ਮਹਾਰਾਜ ਨੇ ਜਾ ਕੇ ਚਰਨ ਪਾਏ, ਗੁਰੂ ਘਰ ਬਣੇ, ਉਹਦੇ ਦੁਆਲੇ ਘਰ ਬਾਅਦ 'ਚ ਬਣੇ, ਉਹ ਵੱਖਰੀ ਗੱਲ ਹੈ। ਸੋ ਮਹਾਰਾਜ ਨੇ ਬਾਹਰ ਬਾਹਰ ਇੱਥੇ ਡੇਰਾ ਲਾ ਲਿਆ।
ਤੀਨ ਦਿਵਸ ਬੀਤੇ ਉਦਿਆਨਾ,
ਹੁਣ ਜੰਗਲ ਵਿੱਚ ਬਹਿੰਦੇ ਹਾਂ ਬੈਠਦੇ ਹਾਂ, ਉੱਥੇ ਬੈਠੇ ਰਹੇ ਜਾ ਕੇ ਭਜਨ ਬੰਦਗੀ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇੰਨਾ ਕੁ ਜ਼ਰੂਰ ਦੇਖ ਲੈਂਦੇ ਸੀ ਲਾਗੇ ਇਸ਼ਨਾਨ ਵਾਸਤੇ ਕੋਈ ਸਾਫ਼ ਸੁਥਰਾ ਪਾਣੀ ਹੋਵੇ। ਬਸ 3 ਦਿਨ ਬੈਠਿਆਂ ਇਸ ਤਰ੍ਹਾਂ ਬਤੀਤ ਹੋ ਗਏ। ਜਦੋਂ
ਤਦ ਮਰਦਾਨੇ ਬਚਨ ਵਖਾਨਾ,
ਉਸ ਵਕਤ ਭਾਈ ਮਰਦਾਨਾ ਜੀ ਨੇ ਇਹ ਬਚਨ ਕੀਤਾ,
ਆਇਸ ਦੇਹੋ ਨਗਰ ਮਹਿ ਜਾਵਾਂ,
ਜੇ ਆਗਿਆ ਹੋਵੇ ਮਹਾਰਾਜ ਹਾਂ ਪਿੰਡ ਵਿੱਚ ਜਾ ਕੇ ਆਵਾਂ,
ਤੇ ਬਲੋਕੇ ਮੈਂ ਤੂਰਨ ਆਵਾਂ,
ਉਹਨੂੰ ਦੇਖ ਕਰਕੇ ਮੈਂ ਛੇਤੀ ਹੀ ਮੁੜ ਆਵਾਂਗਾ।
ਬੋਲਤ ਤੇ ਭੇ ਸ੍ਰੀ ਮੁਖ ਬਿਗਸਾਨੇ,
ਬੋਲਦੇ ਗੁਰੂ ਨਾਨਕ ਦੇਵ ਜੀ, ਕਿਉਂਕਿ ਸੰਸਾਰੀ ਬੰਦੇ ਨਹੀਂ ਨਾ ਹਨ। ਸੰਸਾਰੀ ਬੰਦਾ ਜੇ ਬੋਲਦਾ ਬੜਾ ਮੂੰਹ ਹੋਰ ਤਰ੍ਹਾਂ ਦਾ ਹੀ ਹੁੰਦਾ, ਫਿਕਰਾਂ ਦਾ ਮਾਰਿਆ ਜਿਹਾ, ਹੋਰ ਹੀ ਗੱਲਾਂ ਜੀਆਂ ਵੀ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਜਦ ਬੋਲਦੇ ਤਾਂ ਮੁਸਕਰਾ ਕੇ ਬੋਲਦੇ ਨੇ, ਖੁਸ਼ ਹੋ ਕੇ ਬੋਲਦੇ ਨੇ। ਮਰਦਾਨਾ ਇਹ ਤਾਂ ਨਹੀਂ ਕਹਿੰਦਾ ਵੀ ਰੋਟੀ ਖਾਣੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਹੋਇਆ ਵੀ ਰੌਲਾ ਪਾਉਂਦਾ ਰਹਿੰਦਾ ਤੂੰ। ਆ ਕਹਿੰਦਾ ਮਹਾਰਾਜ ਆ ਜਿਹੜਾ ਸਾਹਮਣੇ ਸ਼ਹਿਰ ਹੈ ਇਹ ਮੈਂ ਦੇਖ ਆਵਾਂ, ਘੁੰਮ ਫਿਰ ਆਵਾਂ ਸ਼ਹਿਰ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ,
ਸ਼ੁਦਾ ਲੱਗੀ ਹੋਏ ਹੈ ਮਰਦਾਨੇ,
ਕਹਿੰਦੇ ਮਰਦਾਨਿਆਂ ਸਾਨੂੰ ਪਤਾ ਤੈਨੂੰ ਭੁੱਖ ਲੱਗੀ ਹੋਣੀ ਆ।
ਦੋਹਰਾ ਤਮ ਕੋ ਭੁੱਖ ਨਾ ਵਿਆਪਾਈ, ਤਿਖਾ ਸੰਤਾਏ ਨਾ ਕੋਈ।
ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਤੁਹਾਨੂੰ ਤਾਂ ਨਾ ਭੁੱਖ ਲੱਗਦੀ ਹੈ ਨਾ ਕੋਈ ਪਿਆਸ ਹੀ ਸਤਾਉਂਦੀ ਹੈ।
ਮੋਕੋ ਆਤੁਰ ਅਤ ਕਰੈ ਕਿਉਂ ਨਿਰਬਾਹੀ ਹਮ ਹੋਈ।
ਇਹ ਮੈਨੂੰ ਬਹੁਤ ਦੁਖੀ ਕਰਦੀ ਮਹਾਰਾਜ, ਸਤਾਉਂਦੀ ਬੜਾ ਭੁੱਖ ਤਿਖਾ ਦੋਏ ਭੌਂਕੀਆਂ। ਇਹ ਬਾਣੀ ਅੰਦਰ ਵੀ ਲਿਖਿਆ ਮਹਾਰਾਜ ਨੇ ਵੀ ਬਹੁਤਾ ਜ਼ਿਆਦਾ ਇਹ ਕਰਦੀਆਂ ਤੰਗ। ਮਹਾਰਾਜ ਜੀ ਮੈਨੂੰ ਦੱਸੋ ਫਿਰ ਸਾਰੀ ਜ਼ਿੰਦਗੀ ਤੁਹਾਡੇ ਨਾਲ ਕਿਵੇਂ ਰਹਾਂਗਾ, ਕਿਵੇਂ ਨਿਰਬਾਹ ਹੋਵੇਗਾ ਆਪਣਾ।
ਚੌਪਈ ਫਿਰੋਂ ਸੰਗ ਤੁਮਰੇ ਹੱਠ ਕਰਕੇ,
ਤੁਹਾਡੇ ਨਾਲ ਮੈਂ ਹੱਠ ਕਰਕੇ ਤੁਰਿਆ ਫਿਰਦਾ ਹਾਂ ਜੀ।
ਅਚੋ ਅਸਨ ਅਬ ਨਗਰ ਨਿਹਰ ਕੈ,
ਹੁਣ ਜਦੋਂ ਕੋਈ ਨਗਰ ਦੇਖ ਲੈਂਦਾ, ਕੋਈ ਸ਼ਹਿਰ ਪਿੰਡ ਦੇਖਦਾ, ਤਾਂ ਫਿਰ ਮੈਂ ਉੱਥੇ ਜਾ ਕੇ ਭੋਜਨ ਛਕਦਾ ਹਾਂ।
ਸ੍ਰੀ ਗੁਰ ਭਨੈ ਧਰੋ ਸੰਤੋਖ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਭਾਈ ਸੰਤੋਖ ਰੱਖ ਮਨ ਦੇ ਅੰਦਰ।
ਸ੍ਰੀ ਕਰਤਾਰ ਕਰੈ ਤਬ ਪੋਖ,
ਸ੍ਰੀ ਕਰਤਾਰ ਜੀ ਤੇਰੀ ਪਾਲਣਾ ਪੋਸਣਾ ਕਰਨਗੇ। ਕਿਉਂ ਘਬਰਾਉਂਦਾ, ਰੋਟੀ ਰੱਬ ਨੇ ਦੇਣੀ ਹੈ।
ਯਤਨ ਕਰਨ ਹਿਤ ਮਨ ਨਾ ਡੁਲਾਵੋ।
ਮਹਾਰਾਜ ਦਾ ਇਹ ਉਪਦੇਸ਼ ਹੈ ਕਿ ਯਤਨ ਕਰਨ ਵਾਸਤੇ ਮਨ ਨਾ ਡੁਲਾਓ। ਜਿਹੜੀ ਭਗਤੀ ਹੈ ਗੁਰੂ ਸਾਹਿਬ ਬਹੁਤ ਜ਼ਿਆਦਾ, ਕਈ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਅਸੀਂ, ਦਸਵੇਂ ਪਾਤਸ਼ਾਹ ਤਾਂ ਹੋਰ ਤਰ੍ਹਾਂ ਦਾ ਸੁਭਾਅ ਸੀ, ਉਹ ਸਖ਼ਤ ਸੀ, ਐਂ ਸੀ, ਕਿਤੇ ਗੁਰੂ ਨਾਨਕ ਸਾਹਿਬ ਨਾਲ ਆੜੀ ਨਾ ਪਾ ਬੈਠਿਓ। ਇਹ ਮਰਦਾਨਾ ਦੇਖ ਲਓ, ਮਹਾਰਾਜ ਕਹਿੰਦੇ ਸੰਤੋਖ ਰੱਖ ਕੇ ਬੈਠ। ਜਦ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਆ ਨਾ, ਬਹੁਤ ਕੜਾਕਾ ਕੱਢਦੇ ਮਹਾਰਾਜ ਸੱਚੇ ਪਾਤਸ਼ਾਹ। ਊਂ ਇਹ ਨਹੀਂ ਕਿ ਉਹ ਦੇਖਣ ਨੂੰ ਨਰਮ ਜਿਹਾ ਕੰਮ ਹੈ, ਪਰ ਇੱਥੇ ਮਹਾਰਾਜ ਕਹਿੰਦੇ ਕੀ ਗੱਲ, ਹੁਣੇ ਸੰਕਲਪ ਕਰੀ ਜਾਂਦਾ ਰੋਟੀ ਦਾ, ਸੰਤੋਖ ਨਹੀਂ ਰੱਖ ਸਕਦਾ। ਸੰਤੋਖ ਰੱਖ ਕੇ ਬੈਠ, ਆਪੇ ਰੱਬ ਰੋਟੀ ਦਊਗਾ। ਤੇਰੀ ਸੁਰਤੀ ਰੋਟੀ 'ਚ ਰਹਿੰਦੀ ਹੈ ਤਾਂ ਤੂੰ ਭਗਤੀ ਕੀ ਕਰਨੀ ਹੈ। ਇਹ ਅੱਜ ਵਰਤ ਜੇ ਰੱਖਦੇ ਲੋਕ ਸਵੇਰੇ ਵਰਤ ਰੱਖ ਲੈਣਗੇ, ਸ਼ਾਮ ਤੱਕ ਰੋਟੀ 'ਚ ਹੀ ਸੁਰਤੀ ਰਹਿੰਦੀ ਮਰਦਾਨੇ ਵਾਂਗੂ। ਫਿਰ ਲਿਆ ਲਿਆ ਕੇ ਸਮਾਨ ਜਿਹਾ ਫਰਿੱਜ 'ਚ ਰੱਖੀ ਜਾਣਗੇ, ਸ਼ਾਮ ਨੂੰ ਇਹ ਵਰਤ ਤੋੜਨਾ, ਇਹ ਸੇਵੀਆਂ, ਇਹ ਕੇਲੇ, ਉਹ ਪ੍ਰਸ਼ਾਦ ਫਲਾਨਾ ਟਿਮਕਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਤੋਂ ਲੈ ਕੇ ਦਸਵੇਂ ਪਾਤਸ਼ਾਹ ਉਹੀ ਜੋਤ ਹੈ। ਅਕਾਲ ਪੁਰਖ ਨੇ ਉਹ ਪਹਿਲਾ ਰੂਪ ਧਾਰਿਆ, ਬੇਸ ਬਣਾ ਕੇ ਫਿਰ ਦੂਜਾ ਰੂਪ ਧਾਰਿਆ ਦੁਨੀਆ ਵਿੱਚ, ਫਿਰ ਤੀਜਾ ਸਰੂਪ ਧਾਰ ਕੇ ਤੀਜੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਜੇ ਪੰਜਵੇਂ ਪਾਤਸ਼ਾਹ ਮਹਾਰਾਜ ਅੱਗੇ, ਫਿਰ ਸ਼ਹੀਦੀ, ਛੇਵੇਂ ਪਾਤਸ਼ਾਹ ਜੰਗ ਖੜਕਾਏ ਮਹਾਰਾਜ ਨੇ, ਖੰਡਾ ਖੜਕਾਇਆ। ਲੋੜ ਅਨੁਸਾਰ ਸਾਰਾ ਕੁਛ ਕਰਨਾ ਪੈਂਦਾ। ਜੇ ਕੋਈ ਕਹੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਧਾਰੇ ਨੇ, ਉਹਨਾਂ ਨੇ ਕੋਈ ਆਪਣੇ ਵਾਸਤੇ ਨਹੀਂ ਧਾਰੇ ਸੀ। ਇਸ ਕਰਕੇ ਬਹੁਤਿਆਂ ਲੋਕਾਂ ਦੇ ਮਨਾਂ ਵਿੱਚ ਇਹੋ ਜਿਹਾ ਪ੍ਰਭਾਵ ਬਣ ਜਾਂਦਾ ਵੀ ਦਸੇ ਸਰੂਪ ਇੱਕੋ ਹੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਰੂਪ ਹੈ। ਤੋ ਮਹਾਰਾਜ ਨੇ ਇੱਥੇ ਕੀ ਕਿਹਾ, ਜੇ ਹੁਣ ਆਪਾਂ ਵੀ ਸੋਚੀਏ, ਮੈਂ ਵੀ ਸੋਚਾਂ, ਜਦੋਂ ਭੁੱਖ ਲੱਗ ਜਾਂਦੀ ਨਹੀਂ ਕੱਟਿਆ ਜਾਂਦਾ, ਸਵੇਰੇ ਜ਼ਰੂਰ ਰੋਟੀ ਚਾਹੀਦੀ ਆ, ਦੁਪਹਿਰੇ ਰੋਟੀ ਚਾਹੀਦੀ ਆ, ਸ਼ਾਮ ਨੂੰ ਚਾਹੀਦੀ ਆ, ਪਰ ਇਹ ਕਿਉਂਕਿ ਭਗਤੀ ਦੇ ਵਿੱਚ ਆਉਂਦੀਆਂ ਚੀਜ਼ਾਂ, ਜੇ ਭਗਤੀ ਕਰਨੀ ਹੋਵੇ ਨਾ ਉਦੋਂ ਛੱਟੀ ਤਤੀਛਾ ਜਾਣੀ ਹੈ, ਭਿੰਨ ਭਿੰਨ ਜਾ ਨਾਮ ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ। ਇੰਦਰੀਆਂ ਰੋਕ ਕੇ ਰੱਖਣੀਆਂ, ਮਨ ਨੂੰ ਰੋਕ ਕੇ ਰੱਖਣਾ, ਸ਼ਰਧਾ ਰੱਖਣੀ, ਸੰਸਾਰ ਵੱਲੋਂ ਚਿੱਤ ਉਪਰਾਮ ਰੱਖਣਾ, ਭੁੱਖ ਅਤੇ ਪਿਆਸ ਨੂੰ ਜਰ ਕੇ ਰੱਖਣਾ, ਗਰਮੀ ਅਤੇ ਸਰਦੀ ਨੂੰ ਸਹਾਰ ਕੇ ਰਹਿਣਾ, ਇਹ ਛਟੀ ਤਤੀਛਾ ਹੁੰਦੀ ਹੈ। ਇਹਨਾਂ ਚੀਜ਼ਾਂ ਤਤੀਕਸ਼ਾ ਇਸੇ ਚੀਜ਼ ਨੂੰ ਕਹਿੰਦੇ ਨੇ, ਦੁੱਖ ਅਤੇ ਸੁੱਖ ਨੂੰ ਜਰ ਕੇ ਰੱਖਣਾ, ਭੁੱਖ ਅਤੇ ਪਿਆਸ ਨੂੰ ਜਰ ਕੇ ਰੱਖਣਾ। ਇਹ ਚੀਜ਼ਾਂ ਨੂੰ ਮਹਾਰਾਜ ਕਹਿੰਦੇ ਜਰ ਕੇ ਰੱਖੋ। ਭਗਤੀ ਕਰਨੀ ਔਖੀ ਹੈ, ਉਹ ਵੀ ਖਾਸ ਕਰ ਫਿਰ ਗੁਰੂ ਨਾਨਕ ਸਾਹਿਬ ਨਾਲ ਰਹਿਣਾ। ਮਹਾਰਾਜ ਜੀ ਕਹਿੰਦੇ ਸੰਤੋਖ ਰੱਖੋ, ਕਰਤਾਰ ਤੇਰੀ ਪਾਲਣਾ ਕਰੇਗਾ, ਤੇਰੀ ਪਰਾਲਬਧ ਅਨੁਸਾਰ।
ਪਰਾਲਬਧ ਬੈਠੇ ਹੀ ਪਾਵਹੋ,
ਕਿਉਂਕਿ ਜਿਹੜਾ ਪਰਾਲਬਧ ਹੈ ਨਾ, ਇਹ ਬੈਠੀਆਂ ਹੀ ਮਿਲ ਜਾਂਦੀ ਇਨਸਾਨ ਨੂੰ। ਜਦੋਂ ਬੰਦੇ ਦਾ ਸਮਾਂ ਆਉਂਦਾ, ਅਕਾਲ ਪੁਰਖ ਵਾਹਿਗੁਰੂ ਆਪੇ ਹੀ ਪ੍ਰਸ਼ਾਦਾ ਭੇਜ ਦਿੰਦਾ। ਜਿਵੇਂ ਕਈ ਮਹਾਤਮਾ ਨੇ ਪਰਖ ਲਈ ਰੱਬ ਦੀ, ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਨੇ ਪਹਾੜ ਦੀ ਗੁਫਾ 'ਚ ਬਹਿ ਕੇ ਪੱਥਰ ਜਿਹਾ ਲਾ ਲਿਆ ਵੱਡਾ ਸਾਰਾ ਮੂਹਰੇ ਧੱਕ ਧਕਾ ਕੇ, ਕਹਿੰਦੇ ਲੈ ਇੱਥੇ ਦੇਖਦਾ ਰੱਬ ਕਿਵੇਂ ਰੋਟੀ ਦਿੰਦਾ। ਕਹਿੰਦੇ ਇੱਥੇ ਰੱਬ ਰੋਟੀ ਦਿੰਦਾ, ਬੈਠੇ ਰਹੇ ਸਮਾਧੀ ਲਾ ਕੇ। ਜਦੋਂ ਪਰਾਲਬਧ ਨੇ ਆਵਾਜ਼ ਦਿੱਤੀ, ਟਾਈਮ ਹੋਇਆ, ਦਸਵੇਂ ਪਾਤਸ਼ਾਹ ਮਹਾਰਾਜ ਸਾਹਮਣੇ ਖੜ੍ਹੇ ਹੈ, ਕਹਿੰਦੇ ਬਈ ਆਦਰ ਸਿਆਂ ਸਾਡੀ ਪਰਖ ਲੈਂਦਾ ਵੀ ਰੱਬ ਰੋਟੀ ਕਿਵੇਂ ਦਿੰਦਾ, ਕੌਲਾ ਭਰਿਆ ਕੜਾ ਪ੍ਰਸ਼ਾਦ ਦਾ ਦੇਤਾ। ਕਹਿੰਦੇ ਛਕ ਲੈ ਇਹਨੂੰ। ਸੋ ਇਸੇ ਪ੍ਰਕਾਰ ਹੀ ਕਈ ਚੀਜ਼ਾਂ ਆ ਜਾਂਦੀਆਂ ਸਾਹਮਣੇ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਇੱਕ ਵਾਰ ਦੇਹਰਾਦੂਨ ਗਏ, ਉੱਥੇ ਘਰੋਂ ਇਕੱਲੇ ਹੀ ਬਾਹਰ ਨਿਕਲ ਗਏ, ਖੂੰਡੀ ਫੜੀ ਹੋਈ ਹੱਥ ਵਿੱਚ, ਬੜੀ ਚਿਮਕ ਚਮਕਣੀ ਜਿਹੀ ਸੀ, ਸਟੀਲ ਜਿਹਾ ਲੱਗਿਆ ਹੁੰਦਾ ਸੀ। ਜਦ ਕਹਿੰਦੇ ਨਿਕਲੇ ਬਾਹਰ, ਇੱਕ ਬਾਂਸਾਂ ਦਾ ਝੁੰਡ ਜਿਹਾ ਸੀ, ਉਹ 'ਚ ਵੜ ਕੇ ਲੁੱਕ ਕੇ ਬੈਠ ਗਏ। ਤਾਂ ਉਸ ਵਕਤ ਘਰਦਿਆਂ ਨੇ ਜਦ ਦੇਖਿਆ, ਉਹਨਾਂ ਦਾ 1 ਵਜੇ ਰੋਟੀ ਦਾ ਟਾਈਮ ਸੀ, ਕਹਿੰਦੇ ਵੀ ਕਿੱਧਰ ਚਲੇ, ਕਿੱਧਰ ਰੌਲਾ ਪੈ ਗਿਆ, ਸਾਰੇ ਲੱਭਦੇ ਲੱਭਦੇ। ਕਹਿੰਦੇ ਫਿਰ ਰੋਟੀ ਦਾ ਟਾਈਮ 1 ਵਜੇ ਆ, ਖਾਰੇ ਬਾਹਰ ਕਿਤੇ ਬੈਠੇ ਹੋਣਗੇ, ਘਰੋਂ ਹੀ ਰੋਟੀ ਬੰਨ ਲਈ, ਟਿਫਨ ਦੇ 'ਚ ਰੋਟੀ ਪਾ ਲਈ। ਲੱਭਦੇ ਲੱਭਦੇ ਜਿੱਥੇ ਉਹ ਝੁੰਡ ਜੇ ਵਿੱਚ ਉਹਨਾਂ ਦੀ ਖੂੰਡੀ ਰੱਖੀ ਸੀ, ਉਹ ਲਿਸ਼ਕ ਗਈ ਕਿਤੇ। ਉਹ ਕਹਿੰਦੇ ਉਹ ਬੈਠੇ ਲੱਗਦੇ ਆ, ਜਾ ਕੇ ਝੁੰਡ ਦੇ ਵਿੱਚ ਜੇ ਵੜ ਕੇ ਬਾਂਸਾਂ ਦੇ ਵਿਚਾਲੇ ਜੇ ਬੈਠੇ, ਉਹ ਸਮਾਧੀ ਲਾ ਕੇ ਬੈਠੇ ਸੀ, ਟਿਫਨ ਖੋਲ੍ਹ ਕੇ ਅੱਗੇ ਰੋਟੀ ਚਿਣਤੀ, ਭਾਵ ਸਜਾ ਤੇ ਸਾਰੀ ਥਾਲ, ਹੌਲੀ ਕੁ ਦੇਣੇ ਬੇਨਤੀ ਕਰਤੀ, ਪ੍ਰਸ਼ਾਦਾ ਛਕ ਲੈਂਦੇ। ਮਹਾਰਾਜ ਜੀ 1 ਵੱਜ ਗਿਆ, ਬੜਾ ਖਿੜਖਿੜਾ ਕੇ ਹੱਸੇ, ਕਹਿੰਦੇ ਆ ਗਈ ਹੈ ਰੋਟੀ ਨੂੰ, ਕਹਿੰਦੇ ਆ ਗਈ ਹੈ। ਕਹਿੰਦੇ ਹਾਂ ਮਹਾਰਾਜ ਜੀ, ਆ ਗਏ ਲੈ ਕੇ। ਉਹ ਕਹਿੰਦੇ ਮਹਾਰਾਜ ਤੁਸੀਂ ਅੱਜ ਲੁੱਕ ਕੇ ਬਹਿ ਗਏ। ਕਹਿੰਦੇ ਅੱਜ ਮੈਂ ਪਰਾਲਬਧ ਨੂੰ ਪਰਖਦਾ ਸੀ ਵੀ ਕਹਿੰਦੇ ਰੱਬ ਅਖੇ ਰੋਟੀ ਭੇਜਦਾ, ਜਦੋਂ ਵੀ ਰੱਬ ਰੋਟੀ ਦਿੰਦਾ, ਕਹਿੰਦੇ ਵਾਕਈ ਦੇਖ ਲਓ ਰੱਬ ਨੇ ਮੇਰੇ ਮੂਹਰੇ ਰੋਟੀ ਰੱਖਤੀ ਲਿਆ ਕੇ ਅੱਜ। ਇਸ ਤਰ੍ਹਾਂ ਹੀ ਕੋਈ ਸੋ ਮਹਾਤਮਾ ਜੰਗਲ ਦੇ ਵਿੱਚ ਬੈਠੇ ਸੀਗੇ, ਤੁਰੇ ਜਾਂਦੇ ਸੀ, ਸ਼ਿਕਾਰੀ ਉਧਰੋਂ ਖੇਡਣ ਗਿਆ ਸ਼ਿਕਾਰ, ਮਹਾਤਮਾ ਬਹਿ ਗਏ ਦਰਖਤ ਦੇ ਥੱਲੇ, ਸੋਚੀ ਜਾਂਦੇ, ਕਹਿੰਦੇ ਰੱਬ ਰੋਟੀ ਦਿੰਦਾ, ਮਹਾਤਮਾ ਦਰਖਤ ਦੇ ਉੱਤੇ ਚੜ੍ਹ ਕੇ ਬੈਠ ਗਏ ਟਾਹਣੀ 'ਤੇ ਲੁੱਕ ਕੇ ਪੱਤਿਆਂ 'ਚ, ਕਹਿੰਦੇ ਅੱਜ ਦੇਖਦਾ ਕਿਵੇਂ ਰੋਟੀ ਦਿੰਦਾ, ਦੇਖੀਏ ਵੀ ਰੱਬ ਨੂੰ ਪਰਖ ਕੇ। ਉਹ ਸ਼ਿਕਾਰੀ ਖੇਡਣ ਗਿਆ ਸੀ ਸ਼ਿਕਾਰ ਜੰਗਲ 'ਚ, ਉਹਨੂੰ ਸ਼ਿਕਾਰ ਮਿਲਿਆ ਨਾ, ਉਹ ਥੱਲੇ ਬੈਠਾ ਜਾ ਕੇ ਦਰਖਤ ਦੇ, ਥੱਕਿਆ ਸੀ ਥੋੜ੍ਹਾ, ਲੰਮਾ ਜਿਹਾ ਪੈ ਗਿਆ, ਉਹਨੂੰ ਪੱਤਿਆਂ ਵਿੱਚ ਨਹੀਂ ਦਿਖਿਆ, ਸੰਤ ਤਾਂ ਹਾਂ ਬੈਠੇ ਟਾਹਣੀ 'ਤੇ ਸਮਾਧੀ ਲਾ ਕੇ। ਉਹ ਸ਼ਿਕਾਰੀ ਨੇ ਕੀ ਕੀਤਾ, ਦਰਖਤ ਉੱਤੇ ਚੜ੍ਹ ਕੇ ਤਾਹਾਂ ਟਾਹਣੀ ਦੇ ਉੱਤੇ ਜਾ ਕੇ ਨਾ, ਉਹ ਰੋਟੀਆਂ ਵਾਲਾ ਰੁਮਾਲ ਜਿਹਾ ਖੋਲ੍ਹ ਦਿੱਤਾ ਮਹਾਂਪੁਰਖਾਂ ਦੇ ਅੱਗੇ, ਕਹਿੰਦਾ ਮਹਾਰਾਜ ਜੀ ਮੈਂ ਇੱਧਰਲੀ ਟਾਹਣੀ 'ਤੇ ਬੈਠਾ, ਤੁਸੀਂ ਇੱਧਰ ਬੈਠੇ ਛਕ ਲਓ। ਉਹ ਵੀ ਬੜੇ ਹੱਸੇ, ਕਹਿੰਦੇ ਲੈ ਦੱਸ ਪਰਾਲਬ ਦੇਖੋ ਰੱਬ, ਮੈਂ ਪੱਤਿਆਂ 'ਚ ਲੁੱਕ ਕੇ ਬੈਠਾ, ਇੱਥੇ ਵੀ ਆ ਗਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਸੁਣਾਉਂਦਾ ਤਾਂ ਹਾਂ ਮੈਂ, ਡਰਦਾ ਡਰਦਾ ਇਹ ਚੀਜ਼, ਭਾਈ ਮਰਦਾਨਾ ਭਾਈ ਵਾਸਤੇ ਇੰਨੀ ਡਾਂਟ ਪੈ ਰਹੀ ਹੈ, ਜੇ ਸਾਡੀ ਪਰਖ ਹੋ ਜਾਏ ਔਖੀ ਹੈ। ਵੈਸੇ ਮੈਂ ਤਾਂ ਵੀ ਇੱਕ ਟਾਈਮ ਦੀ ਰੋਟੀ ਨਾ ਖਾਵਾਂ, ਮੈਨੂੰ ਤਾਂ ਬਹੁਤ ਔਖਾ, ਮੈਂ ਤਾਂ ਆਪ ਭਾਈ ਮਰਦਾਨੇ ਵਾਂਗੂ ਰੌਲਾ ਪਾਉਂਦਾ, ਤੁਹਾਡਾ ਪਤਾ ਨਹੀਂ, ਪਰ ਸੁਣਾਉਣੀ ਪੈਂਦੀ ਜਾਂ ਸਾਖੀ ਮੂਹਰੇ ਆ ਜਾਏ। ਪਰ ਫਿਰ ਵੀ ਸਤਿਗੁਰੂ ਜੇ ਸੇਵਕ ਦੇ ਸਿਰ 'ਤੇ ਹੱਥ ਰੱਖਣ, ਸਮਰੱਥਾ ਦੇਣ, ਤਾਂ ਸਤਿਗੁਰੂ ਆਪ ਹੀ ਕਿਰਪਾ ਕਰਕੇ ਉਹਨੂੰ ਸੇਵਕ ਨੂੰ ਸੰਤੋਖ ਦੇ ਸਕਦੇ ਆ। ਜੇ ਸੰਤੋਖ ਦੇ ਦੇਣ ਤਾਂ ਸਤਿਗੁਰੂ ਦੀ ਬਖਸ਼ਿਸ਼ ਹੋ ਜੇ।
ਬੂਝਣ ਲੱਗਾ ਬਾਹਰ ਮਰਦਾਨਾ,
ਪੁੱਛਣ ਲੱਗਿਆ ਭਾਈ ਮਰਦਾਨਾ ਫੇਰ,
ਕਿਆ ਇਹ ਪੁਰਖੋ ਨਾਮ ਸੁਜਾਨਾ।
ਇਹ ਸੱਚੇ ਪਾਤਸ਼ਾਹ ਜਿਹੜੀ ਪੁਰੀ ਹੈ ਸਾਹਮਣੇ ਇਹਦਾ ਕੀ ਨਾਮ ਹੈ?
ਸੁਣ ਸ੍ਰੀ ਗੁਰੂ ਨੇ ਦੀਨ ਬਤਾਈ।
ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖ ਕਰਕੇ ਫਿਰ ਦੱਸਿਆ ਉਹਦਾ ਨਾਮ।
ਨਾਮ ਬ੍ਰਹਮਪੁਰ ਇਸ ਹੈ ਅਲਾਈ।
ਇਹ ਮਰਦਾਨਾ ਇਹਦਾ ਨਾਮ ਹੈ ਬ੍ਰਹਮਪੁਰ। ਇਹਨੂੰ ਇਸ ਤਰੀਕੇ ਨਾਲ ਜੋ ਕਹਿੰਦੇ ਹਨ ਲੋਕ, ਇਹਨਾਂ ਅਧਿਆਵਾਂ ਵਿੱਚੋਂ ਜਾਪਦਾ ਕਿ ਅਸਾਮ ਦੇਸ਼ ਦਾ ਸੈਲ ਹੋ ਰਹੀ ਹੈ। ਉੱਥੋਂ ਦੀ ਬ੍ਰਹਮਕੁੰਡ ਨਾਮੇ ਇੱਕ ਜਗ੍ਹਾ ਡਿਬਰੂਗੜ੍ਹ ਤੋਂ ਸੋ ਪੂਰਬ ਉੱਤਰ ਵੱਲ ਹੈ। ਹੋ ਸਕਦਾ ਕਿ ਉਸ ਤੋਂ ਮੁਰਾਦ ਹੋਵੇ ਜਾਂ ਬ੍ਰਾਹਮਣ ਬੋਰੀਆਂ ਤੋਂ ਮੁਰਾਦ ਹੋਵੇ। ਸੋ ਇਸ ਤਰ੍ਹਾਂ ਬ੍ਰਾਹਮਣ ਬੇਰੀਆਂ ਹਨ ਇੱਕ ਇਲਾਕਾ ਜੋ ਟਿੱਪਰਾ ਪਹਾੜੀਆਂ ਦੇ ਪਿੱਛੋਂ ਪੱਛੋਂ ਵੱਲ ਮੇਘਨਾ ਨਦੀ ਦੇ ਲਾਗੇ ਹੈ। ਟਾਪੂ ਪਦ ਜ਼ਰੂਰੀ ਨਹੀਂ ਕਿ ਜਜ਼ੀਰੇ ਲਈ ਵਰਤਿਆ ਜਾਵੇ, ਉਹ ਤਾਂ ਇੱਕ ਇਲਾਕੇ ਦਾ ਵੀ ਦੱਸ ਸਕਦੇ ਨੇ। ਇਸ ਤਰ੍ਹਾਂ ਕਈ ਥਾਵਾਂ ਦੀ ਖੋਜ ਹੋਣੀ ਬਾਕੀ ਵੀ ਹੁੰਦੀ ਹੈ ਸਤਿਗੁਰੂ ਮਹਾਰਾਜ, ਕਿਉਂਕਿ ਉੱਧਰ ਹਲੇ ਘੁੰਮ ਰਹੇ ਮਾਲ ਦਾ ਸ਼ਹਿਰ ਵੀ ਪੈਂਦਾ ਇੱਕ ਉੱਧਰ ਜਾਂਦਿਆਂ, ਜੋ ਕਲਕੱਤੇ ਤੋਂ ਅਸਾਮ ਵੱਲ ਜਾਈਏ ਮਾਲ ਦਾ ਸ਼ਹਿਰ ਪੈਂਦਾ। ਇੰਡੀਆ ਵਿੱਚ ਇੱਕ ਅੰਬ ਆਉਂਦਾ, ਉਹਦਾ ਨਾਮ ਆਉਂਦਾ ਹੀ ਮਾਲਦਾ, ਮਾਲਦਾ ਦੇ ਇਲਾਕੇ ਦਾ ਅੰਬ ਹੋਣ ਕਰਕੇ ਉਹਨੂੰ ਮਾਲਦਾ ਕਹਿੰਦੇ ਨੇ। ਜਦੋਂ ਸਾਰਾ ਅੰਬ ਚੂਪ ਲਈ ਉਹਦੀ ਗੁਠਲੀ ਵਿੱਚੋਂ ਬੜੀ ਨੀਲੇ ਜਿਹੇ ਰੰਗ ਦੀ ਲਿਸ਼ਕਣੀ ਮੱਖੀ ਨਿਕਲਦੀ ਹੈ, ਉਹਨੂੰ ਮੱਖੀ ਵਾਲਾ ਅੰਬ ਵੀ ਕਹਿੰਦੇ ਨੇ। ਸੋ ਇਸ ਤਰੀਕੇ ਨਾਲ ਸਤਿਗੁਰੂ ਉਹਨਾਂ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਨ।
ਜਨਹ ਬ੍ਰਹਮਣ ਦੀ ਭੂਵਤ ਨਗਰ।
ਸੋ ਇਹ ਬ੍ਰਹਮਪੁਰ ਇਹ ਨਗਰ ਹੈ ਤੇ ਜਨ ਬ੍ਰਹਮਣ ਭੂਵਤ ਨਗਰਾ, ਇੱਥੋਂ ਦਾ ਜਿਹੜਾ ਰਾਜਾ ਹੈ ਨਾ ਉਹ ਸ਼ਹਿਰ ਦਾ, ਉਹ ਬ੍ਰਾਹਮਣ ਜਾਨਣਾ ਕਰੋ।
ਰਾਜ ਇਹ ਟਾਪੂ ਸਗਰਾ,
ਇਸ ਟਾਪੂ ਸਾਰੇ ਉੱਤੇ ਇਲਾਕੇ ਉੱਤੇ ਉਹ ਰਾਜ ਕਰਦਾ ਹੈ।
ਕਹਿਤ ਪਰਸ ਪਰ ਅਸਬਿਦ ਬੈਨਾ,
ਪਰਸ ਪਰ ਹੁੰਦਾ ਆਪਸ ਵਿੱਚ ਇਸ ਤਰੀਕੇ ਨਾਲ ਬਚਨ ਕਰਦੇ ਹਨ।
ਜੇ ਨਿਜ ਕਿੰਕਰ ਕੇ ਗਤ ਦੈਨਾ।
ਸੋ ਜਿਹੜੇ ਆਪਣੇ ਕਿੰਕਰ ਹੁੰਦਾ ਦਾਸ, ਆਪਣੇ ਦਾਸਾਂ ਨੂੰ ਗਤ ਹੁੰਦੀ ਕਲਿਆਣ ਦੇ ਦੇਣ ਹਾਰੇ ਨੇ ਗੁਰੂ ਨਾਨਕ ਦੇਵ ਜੀ।
ਦੇਸ਼ਨ ਬਿਰੰਦਾ ਮਿਰਗ ਲੱਗ ਆਏ,
ਉਸ ਵਕਤ ਛੋਟੇ ਛੋਟੇ ਮਿਰਗ ਆ ਗਏ ਸਾਹਮਣੇ।
ਚਕਿਤ ਬਲੋਕਤ ਸਰੂਨ ਉਠਾਏ,
ਹੈਰਾਨੀ ਨਾਲ ਦੇਖਦੇ ਹੋਏ ਉਸ ਤਰ੍ਹਾਂ ਉਹਨਾਂ ਨੇ ਕੰਨ ਉੱਪਰ ਨੂੰ ਕਰ ਲਏ ਮਿਰਗਾਂ ਨੇ।
ਭੈ ਕਰ ਭਾਗੇ ਜਾਹੇ ਅਗਾਰੇ,
ਉਹ ਡਰ ਕਰਕੇ ਇਕਦਮ ਜਿਹੜੇ ਮਿਰਗ ਸੀ ਜੰਗਲ ਵਿੱਚੋਂ ਆਏ ਦੌੜ ਕੇ ਅੱਗੇ ਲੰਘੇ।
ਆਬਤ ਸੂਕਰਾ ਬਹੁਰ ਨਿਹਾਰੇ,
ਫਿਰ ਸ਼ੂਕਰ ਸੀ ਜੰਗਲ ਵਿੱਚ ਸੂਰ ਹੁੰਦੇ ਬਹੁਤ ਸਾਰੇ, ਉਹ ਚੱਲ ਕੇ ਆਏ ਸੂਰ।
ਬਦਨ ਰਦਨ ਸਭ ਅੱਛ ਤਹਿ ਠੌਰੇ,
ਉਹਨਾਂ ਦੇ ਜਿਹੜੇ ਸੀ ਨਾ ਮੁੱਖ ਦੇ ਉੱਤੇ ਦੰਦ ਵੱਡੇ ਵੱਡੇ ਸਨ।
ਜਨ ਸੱਸ ਗਹੇ ਰਾਹ ਬਹੁ ਦੌਰੇ,
ਇਸ ਤਰੀਕੇ ਨਾਲ ਸੂਰ ਦੌੜੇ ਜਾ ਰਹੇ ਨੇ, ਮਾਨੋ ਉਸ ਇਲਾਕੇ ਚੰਦਰਮਾ ਨੂੰ ਰਾਹੂ ਫੜ ਕੇ ਦੌੜੇ ਜਾ ਰਹੇ ਹਨ।
ਆਏ ਤਿਨਕੇ ਸਵਾਨ ਪਿਛਾਰੀ,
ਫਿਰ ਜੰਗਲ ਵਿੱਚ ਬਹੁਤ ਸਾਰੇ ਕੂਕਰ ਦੇਖੇ।
ਗਹਿਨ ਹੇਤ ਦੌਰੇ ਬਲ ਧਾਰੀ,
ਉਹ ਫੜਨ ਵਾਸਤੇ ਉਹਨਾਂ ਦੇ ਪਿੱਛੇ ਦੌੜਦੇ ਹੋਏ ਦੇਖੇ।
ਲਏ ਬਾਂਬਰਾ ਪੁੰਨ ਨਾ ਰਿਆਏ,
ਫਿਰ ਜਾਲ ਲੈ ਕੇ ਆਏ ਬੰਦੇ, ਉਹ ਕੂਕਰ ਅਸਲ ਵਿੱਚ ਬੰਦਿਆਂ ਨੇ ਛੱਡੇ ਹੋਏ ਸੀ।
ਬਹਿਰੀ ਬਾਜ ਸੀ ਚਾਨ ਉਡਾਏ,
ਬਹਿਰੀ ਬਾਜ ਸੀ ਚਾਨ, ਇਹ ਤਿੰਨੇ ਬਾਜ ਦੀਆਂ ਕਿਸਮ ਦੇ ਸ਼ਿਕਾਰੀ ਪੰਛੀ ਹੈ।
ਜਿੰਤੇ ਬਹੁਤ ਵਿਹੰਗ ਗਹਾਏ,
ਜਿਨ੍ਹਾਂ ਕੋਲੋਂ ਬਹੁਤ ਸਾਰੇ ਪੰਛੀ ਫੜਵਾਏ।
ਬਹੁਰ ਸੂ ਸੌਰਾ ਚੋਰਾ ਦੋ ਰਾਵਤੇ ਆਏ,
ਫਿਰ ਉਸ ਵਕਤ ਜਿਹੜੇ ਸੀ ਅਸਵਾਰ ਰਾਜੇ ਦੇ ਉਹ ਘੋੜੇ ਭਜਾਉਂਦੇ ਆ ਗਏ।
ਤਿਨਕੇ ਪਾਛੇ ਹੁਤੋ ਭਵਾਲਾ,
ਉਹਨਾਂ ਦੇ ਪਿੱਛੇ ਜੀ ਭਵਾਲਾ ਜਿਹੜਾ ਸੀ ਰਾਜਾ, ਉਹ ਰਾਜਾ ਵੀ ਆ ਗਿਆ।
ਜਾਂ ਕੇ ਸੋਭਾ ਦਿਵਤ ਵਿਸਾਲਾ,
ਜਿਹਦੀ ਸ਼ੋਭਾ ਬੜੀ ਸੋਹਣੀ ਸੀ ਕਿਉਂਕਿ ਉਹ ਬ੍ਰਾਹਮਣ ਸੀ।
ਜੈ ਵੈਸੇ ਬੇਦੀ ਕੁਲ ਦੀਪਾ,
ਜਿੱਥੇ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਸਤਿਗੁਰੂ ਸਜੇ।
ਸੋ ਚੱਲ ਆਵਾ ਤਬਹਿ ਸਮੀਪਾ,
ਉਹ ਚੱਲ ਕਰਕੇ ਉਸ ਵਕਤ ਸਮੀਪ ਆ ਗਿਆ।
ਮਰਦਾਨੇ ਸੋ ਬੋਲਿਓ ਐਸੇ,
ਮਰਦਾਨੇ ਨੂੰ ਉਸ ਵਕਤ ਆ ਕੇ ਬੋਲਿਆ,
ਆਹੋ ਕੌਣ ਤੁਮ ਕਾਨਨ ਵੈਸੇ,
ਉਹ ਬਈ ਤੁਸੀਂ ਕੌਣ ਹੋ ਇਹ ਜੰਗਲ ਵਿੱਚ ਜੋ ਬੈਠੇ ਹੋ।
ਵੈਸੇ ਉਹ ਖਿਜਤਾ ਸ਼ੁਦਾ ਜਿਹੇ ਲਾਗੇ,
ਉਹ ਭਾਈ ਮਰਦਾਨਾ ਥੋੜਾ ਜਿਹਾ ਅੰਦਰੋਂ ਖਿਜਿਆ ਜਾ ਬੈਠਾ ਸੀ, ਭੁੱਖ ਲੱਗੀ ਹੋਈ ਸੀ ਜਾਦ ਹੀ।
ਨਿਰਪ ਬੁਜੇ ਤੇ ਰਿਸਪੁਨ ਜਾਗੇ,
ਜਦ ਰਾਜੇ ਨੇ ਪੁੱਛਿਆ ਮਰਦਾਨੇ ਨੂੰ ਗੁੱਸਾ ਹੋਰ ਆ ਗਿਆ।
ਕਹਿਣ ਲੱਗਿਓ ਲੋਚਨ ਤੁਜ ਸੰਗਾ,
ਕਹਿਣ ਲੱਗਿਆ ਅੱਖਾਂ ਨੀ ਲੱਗੀਆਂ ਤੈਨੂੰ, ਦੀਨਾ ਨੀ ਕੌਣ ਬੈਠੇ ਅਸੀਂ ਅੱਗੇ,
ਦੇਖੋ ਹਮ ਮਾਨੁਖ ਸਰਵੰਗਾ,
ਆ ਦੀਨਾ ਤੈਨੂੰ ਵੀ ਬੰਦੇ ਬੈਠੇ ਆ ਹੋਰ ਕੌਣ ਅਸੀਂ।
ਮਧੁਰ ਬੈਨ ਸੁਨ ਬੈਨ ਅਲਾਏ,
ਇਹ ਰਾਜੇ ਦਾ ਨਾਂ ਸੀ ਮਧੁਰ ਬੈਨ, ਇਹ ਸੁਣ ਕੇ ਬਚਨ ਕਹੇ
ਹੋ ਅਤੀਤ ਤੁਮ ਦੇਹੋ ਬਤਾਏ।
ਤੁਸੀਂ ਅਤੀਤ ਲੱਗਦੇ ਹੋ ਕੋਈ, ਜਿਵੇਂ ਸੰਤ ਮਹਾਤਮਾ ਬਰਾਗੀ ਤਿਆਗੀ ਲੱਗਦੇ ਹੋ, ਦੱਸੋ।
ਖਿਜ ਕੇ ਬਹੁ ਬੋਲਿਓ ਮਰਦਾਨਾ।
ਖਿਜ ਕੇ ਫੇਰ ਭਾਈ ਮਰਦਾਨਾ ਬੋਲੇ,
ਤੁਝ ਕਿਆ ਲੋਚਨ ਸੰਗ ਦਿਖਾਨਾ।
ਕਹਿੰਦੇ ਤੈਨੂੰ ਅੱਖਾਂ ਨਾਲ ਕੀ ਦੀਂਦਾ ਵੀ ਅਸੀਂ ਕਿਤੇ ਗ੍ਰਿਸਤੀ ਆ, ਤੈਨੂੰ ਦੀਂਦਾ ਨੀ ਵੀ ਸਾਡੇ ਕੱਪੜੇ ਕਿਹੋ ਜਿਹੇ ਪਾਏ ਹੋਏ ਆ।
ਅਸ ਕਹਿ ਬੰਕ ਨੈਣ ਕਰ ਹੀਰਾ।
ਇਸ ਤਰੀਕੇ ਨਾਲ ਦੇਖ ਕੇ ਨਾ ਫਿਰ ਕਹਿ ਕੇ ਟੇਢੀਆਂ ਜੀ ਅੱਖਾਂ ਕਰਕੇ ਦੇਖਣ ਲੱਗਿਆ ਉਹਨਾਂ ਨੂੰ।
ਨਿਰਪਸ ਬੋਲਿਓ ਬਚਨ ਨਾ ਫੇਰਾ।
ਗੁੱਸੇ ਜੇ ਹੋ ਕੇ ਬੈਠਾ ਰਾਜੇ ਨਾਲ ਬੋਲਿਆ ਹੀ ਨੀ ਮੁੜ ਕੇ।
ਨੀਚ ਡੇਠ ਕਰ ਬੈਠ ਰਹਾਵਾ।
ਆ ਡੇਠ ਹੁੰਦੀ ਅੱਖਾਂ ਨੀਵੀਆਂ ਕਰਕੇ ਭਾਈ ਮਰਦਾਨਾ ਬੈਠੇ ਰਹੇ।